ਦਰਦ ਦੁੱਖ ਗੁਰੂ ਅਮਰਦਾਸ ਹਿਰਦਾ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਕਾਸ਼ ਸ੍ਰੀ ਹਰ ਰਾਮ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਤਰ ਪੁੱਲ
ਪੁੱਲ
ਸੀਸਾ ਜੇ ਪੁੱਲ
ਪੁੱਲ
ਸੀਸਾ ਬੰਦਾਰ ਦਾਰ ਜਗ ਦੀਸਾ ਏਕੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ
ਫਤਿਹ
ਬਿਘਨ ਬਿਨਾਸਨ ਸੋਏ
ਦੋਹਰਾ ਸੁਪਤੇ ਨਿਸਮੈ ਸਤਿਗੁਰ ਮਨ ਪਾਵਤ ਕਰ ਖਾਨ ਅੰਮ੍ਰਿਤ ਵੇਲਾ ਮੈਂ ਉੱਠੀ ਕੀ ਨੋ ਸੋਚ ਇਸ਼ਨਾਨ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਪਾਵਨ ਪਵਿੱਤਰ ਪ੍ਰਸੰਗ ਸ਼੍ਰਵਣ ਕਰ ਰਹੇ ਹਾਂ ਇਸ ਪ੍ਰਕਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੱਜ ਕੇ ਆਪ ਸੰਗਤਾਂ ਨੂੰ ਉਤਾਰ ਰਹੇ ਨੇ ਇੱਕ ਸਾਧੂ ਮਹਾਤਮਾ ਜੋ ਨਗਨ ਅਵਸਥਾ ਦੇ ਵਿੱਚ ਚਮੇਲੀ ਦੇ ਫੁੱਲ ਅਤੇ ਗੁਲਾਬ ਦੇ ਫੁੱਲ ਲੈ ਕੇ ਮੱਥਾ ਟੇਕਿਆ ਹੈ ਸੋ ਮਹਾਰਾਜ ਨੇ ਬਚਨ ਕੀਤਾ ਇਹਨਾਂ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਜਦੋਂ ਮਨਾਂ ਦੇ ਅੰਦਰੋਂ ਦੁਬਿਧਾ ਮਿਟ ਜਾਂਦੀ ਹੈ ਸਾਰੇ ਵਿਆਪਕ ਇੱਕੋ ਹੀ ਰੂਪ ਦਿਖਦਾ ਹੈ ਉਹਨਾਂ ਗੁਰਮੁਖਾਂ ਦੇ ਤਾਂ ਦਰਸ਼ਨ ਹੀ ਭੇਟਾ ਹੈ ਸੋ ਇਸ ਤਰ੍ਹਾਂ ਫਿਰ ਹੋਰ ਬਚਨ ਬਿਲਾਸ ਕਿੰਨਾ ਧਾਨ ਆ ਕਿਹੜੀ ਨਦੀ ਦੇ ਪਾਸ ਜਮ੍ਹਾਂ ਪਿਆ ਹੈ ਫਕੀਰ ਨੂੰ ਕਿਹਾ ਕਿ ਖਾਲੀ ਹੱਥ ਆ ਜਾਂਦੇ ਤਾਂ ਵੀ ਕੋਈ ਡਰ ਨਹੀਂ ਸੀ ਪਰ ਫਕੀਰ ਨੇ ਕਿਹਾ ਖਾਲੀ ਹੱਥ ਆਉਣਾ ਤਾਂ ਹੈ ਉਹ ਬੰਦੇ ਦੇ ਮਨ ਦੇ ਅੰਦਰ ਜਿਵੇਂ ਕਾਲਖ ਹੁੰਦੀ ਆਮਦਨ ਵਾਲਾ ਹੱਥ ਜਿਹੜਾ ਕੁਛ ਲੈ ਕੇ ਆਵੇ ਉਹ ਸ਼ੁੱਧ ਰੂਪ ਵਿੱਚ ਸਹੀ ਜੀਵ ਹੈ ਸੋ ਇਸ ਤਰ੍ਹਾਂ ਦੇ ਬਚਨ ਬਿਲਾਸ ਇਹਨਾਂ ਸੰਤਾਂ ਦੇ ਨਾਲ ਹੋਏ ਨੇ ਆਓ ਅੱਗੇ ਕੁਛ ਬਚਨ ਬਿਲਾਸ ਕਵੀਆਂ ਗੁਣੀਆਂ ਗਿਆਨੀਆਂ ਪੰਡਤਾਂ ਨਾਲ ਕਰ ਰਹੇ ਨੇ ਜਿਵੇਂ ਆਮ ਤੌਰ 'ਤੇ ਸਤਿਗੁਰੂ ਸਭਾ ਲਗਾ ਕੇ ਬੈਠਦੇ ਸੀ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਕਿ ਗੁਰਸਿੱਖੀ ਦੇ ਬਚਨ ਆਉਣਗੇ ਸੁੱਤੇ ਸਿੱਧੀ ਸਤਿਗੁਰੂ ਕਵੀਆਂ ਦੀ ਜਨਰਲ ਨੌਲੇਜ ਦੇਖਦੇ ਨੇ ਕਿੰਨੀ ਕੁ ਹੈ ਕਿੰਨਾ ਕੁ ਇਹਨਾਂ ਨੂੰ ਗਿਆਨ ਹੈ ਕਈ ਪ੍ਰਸ਼ਨ ਕਰਨਗੇ چاہے وہ پرشن سڈے سبندھ رکھتے ہیں یا نہیں رکھتے. کبیا کے گیان پرکھنا انہوں نے جواب دینے نے, انہوں کے جڑے اتر نے انہوں سن کے اتران پھر ستگرو دسن گے. نہیں اصل وچ یہ گل اس طرح نہیں ہے, یہ گل اس طرح ہے. کیوں کویاں دے جواب سن کے انہوں بھی نرتر کرن گے پیار سرکار نال. آؤ سرون کرتے ہاں پیار سرکار نال دسنا کریے پوتر گل کے آخو ستنام شری واہ گرو, ستنام شری واہ گرو صاحب جیو
دوہرا سپتی نس میں ستگر من پاوت کر کھان.
من پاؤں بھوجن چھک کے ستگرو مہاراج سچے پاتشاہ رات براجمان ہوئے ہیں.
امرت ویلا میں اٹھے کینو سوچ شنان.
امرت ویلے پھر ساوتان ہوئے ستگرو مہاراج, سوچے جا کے اشنان آدک کرنا, داتن کرلا کرنا, یہ ساری کریا آپ کرنی گرسکھاں پاسوں کروانی.
جو پئے بستر شاستر کو پیرن کر کے,
بستران دے شاستران پیرن کر کے ستگرو مہاراج
سندر انگ ببوکھن دھر کے,
سونے بستر پہن کے پھر اپنے شریر دے ہوتے سندر سونے دے بنے ہوئے کچھ ایسے گہنے جو سنگتا والوں بھیٹا کئی بار ہوں, اور کلگی جگہ یہ گل سندر موتیاں دی مالا اتیادک سندر جڑے ہیں بستر شستر گہنے آدک سجا کے ستگرو تیار پر تیار ہوں.
سبا بکھے کلگی دھر آئے,
سنگت کلگی در مہاراج جی سج کے سونے ڈنگ آئے نے.
چامی کر پریانک جس تھائے,
سو جتھے چامی کر تو پاس سونے دا جڑا پلنگ ہے مہاراج دا وشیا ہویا ہے.
آسترن مخمل کو کسیو,
سونے مخملے جڑے گدیلے نے انہاں تے چادراں اتے سندر سرانے مہاراج دے پاون پوتر استھان تے سجے ہوئے نے.
جری سہت گوفن یوت لسیو,
سو جری دے سہت جیڑیاں گمفے نے گمفے چلنیاں پرانے سمے چ بناؤندے سن ایک جری دار. سو ادھارن وجوں جویں شری حضور صاحب دا سہرا لیاونے ہیں وہ اس طرح ہی ہوندا, جری دار جا بنایا ہویا اتے تھلے بھی وہ جھالر جی بنائی ہوندی ہے. اس طرح بہت ساریا جھالر پرانے سمے چ جری دیاں بنا کے لڑکاؤندے سن.
اس پر تھرے بسال کرپالا,
اس پلنگ دے اتے بہت بہت کرپالو دیالو ستگرو جی سجے ہیں.
آئے خالسا گن تس کالا,
بہت بھاری گنتی دے وچ گرو کے سنگھ امرتاری اور ہور بہت ساریا سنگتاں تیار پر تیار فوجاں مہاراج دی حضوری وچ آ کے متھا ٹیک دیا.
نمو کرت ار بیٹھت ہیرے لگے دیوان آن تس بیرے,
متھا ٹیک دے نے آ کے درشن کردے نے. اس وقت بڑا بھاری دیوان سجیا,
اے ملٹ کا دھارن کرے آگے چوبدار تے کھرے,
ہیم لسٹ کا جڑی سونے دی لاٹھی ہندی ہے پکڑ کے چوباں چاندی دیاں بھی سونے دیاں بھی چوباں لے کے سیوادار اگے کھڑے ہن.
شری مکتے تب حکم بخانا گنی کویشر پنڈت نانا,
اس وقت مہاراج سچے پاتشاہ نے بچن کیتا اس طریقے دے نال کہ جڑے اپنے بھائی گنوان بندے نے کویشر نے نانا پرکار دے جڑے پنڈت لوگ نے ودوانی کرتے ہیں کتھا کرن والے نے ਅੱਜ ਇਹਨਾਂ ਸਾਰਿਆਂ ਨੂੰ ਬੁਲਾ ਕੇ ਲਿਆਓ, ਇਹਨਾਂ ਕੋਲੋਂ ਅੱਜ ਕੁਛ ਪ੍ਰਸ਼ਨ ਪੁੱਛਣੇ ਨੇ।
ਸਭਿਅਨ ਕੋ ਹਕਾਰ ਲਿਆਓ, ਜੈ ਜੈ ਡੇਤਾ ਸਿਧਾਓ।
ਇਹਨਾਂ ਸਾਰਿਆਂ ਨੂੰ ਲੈ ਕੇ ਆਓ, ਜਿੱਥੇ ਜਿੱਥੇ ਵੀ ਡੇਰੇ ਨੇ ਇਹਨਾਂ ਦੇ ਟਿਕਾਣੇ ਘਰ ਬਾਰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹਰੇਕ ਨੂੰ ਬੁਲਾ ਕੇ ਲਿਆਓ। ਅੱਜ
ਸੁਣ ਕੇ ਸਭ ਤਤਕਾਲ ਬੁਲਾਏ,
ਸੁਣ ਕੇ ਉਸੇ ਵਕਤ ਹੀ ਸੇਵਾਦਾਰ ਚਲੇ ਗਏ ਥਾਵਾਂ ਥਾਵਾਂ ਤੇ, ਸਾਰਿਆਂ ਨੂੰ ਬੁਲਾ ਲਿਆਂਦਾ।
ਤਿੰਨ ਕੋ ਦੇਹੈ ਨਾਮ ਬਤਾਏ।
ਕਵੀ ਜੀ ਕਹਿੰਦੇ ਕੁਸ਼ਕ ਦੇ ਨਾਮ ਜਿਹੜੇ ਮੈਨੂੰ ਪਤਾ ਹੈ ਉਨੇ ਕੁ ਮੈਂ ਦੱਸ ਰਿਹਾ ਹਾਂ।
ਕੇਸ਼ੋ ਦਾਸ ਪੁੱਤਰ ਕੁਵਰੇਸ਼।
ਸੋ ਇਹ ਕੇਸ਼ੋ ਦਾਸ ਦਾ ਪੁੱਤਰ ਕੁਵਰੇਸ਼ ਆਇਆ ਹੈ।
ਦਰੋਣ ਪਰਬ ਜਿਲਕੀਨ ਅਸ਼ੇਸ਼।
ਸੋ ਜਿਹਨੇ ਮਹਾਂਭਾਰਤ ਦੇ ਵਿੱਚੋਂ ਦਰੋਣ ਪੁਰਬ ਸਾਰਾ ਜਿਹੜਾ ਪਰਬ ਹੈ ਉਹ ਭਾਸ਼ਾ ਦੇ ਵਿੱਚ ਟੀਕਾ ਕੀਤਾ ਹੈ।
ਗੁਣੀਆ ਸੁਖੀਆ ਬੱਲਬ ਆਇਓ।
ਭਾਈ ਗੁਣੀਆ, ਭਾਈ ਸੁਖੀਆ, ਭਾਈ ਬੱਲਬ ਇਹ ਵੀ ਤਿੰਨੇ ਆਏ ਹਨ।
ਧਿਆਨ ਸਿੰਘ ਗੁਰ ਦਰਸ਼ਨ ਪਾਇਓ।
ਭਾਈ ਧਿਆਨ ਸਿੰਘ ਜੀ ਵੀ ਚੱਲ ਕੇ ਆਏ ਨੇ, ਇਹਨਾਂ ਨੇ ਵੀ ਗੁਰਾਂ ਦੇ ਦਰਸ਼ਨ ਪਾਏ।
ਇਤਿਆਦਕ ਪਹੁੰਚੇ ਕੁਛ ਔਰ, ਬੰਦਤ ਭੇ ਸੋਡੀ ਸਿਰ ਮੋਰ।
ਇਤਿਆਦਕ ਕੁਛ ਹੋਰ ਵੀ ਆਏ ਨੇ, ਮੁਖੀਆਂ ਦੇ ਨਾਮ ਲੈ ਲਏ ਨੇ ਜਾਂ ਜਿੰਨੇ ਕੁ ਪਤਾ ਲੱਗੇ। ਸੋਢੀਆਂ ਦੇ ਸ਼੍ਰੋਮਣੀ ਸਤਿਗੁਰੂ ਮਹਾਰਾਜ ਜੀ ਨੂੰ ਇਹਨਾਂ ਨੇ ਆ ਕੇ ਮੱਥਾ ਟੇਕਿਆ।
ਸਾਦਰ ਬੈਠੇ ਸਭਾ ਮਝਾਰੇ।
ਸਹਿਤ ਆਦਰ ਦੇ ਆ ਕੇ ਸਭਾ ਦੇ ਵਿੱਚ ਬੈਠੇ ਹਨ।
ਸਾਪ੍ਰਤ ਸ੍ਰੀ ਪ੍ਰਭ ਗਿਰਾ ਉਚਾਰੇ।
ਜਿੰਨੇ ਜਾਣੇ ਆ ਕੇ ਬੈਠੇ ਸਨ, ਸਿਆਣੇ ਵਿਦਵਾਨ ਪੰਡਿਤ ਗੁਣੀ ਜਨ, ਉਹਨਾਂ ਪ੍ਰਤੀ ਗੁਰਾਂ ਨੇ ਇਸ ਤਰ੍ਹਾਂ ਬਚਨ ਕੀਤਾ ਹੈ।
ਤੁਮ ਸਗਲੇ ਬੁੱਧਵੰਤ ਬਿਸਾਲੇ, ਕਰੋ ਵਿਚਾਰਨ ਵਿਦਿਆ ਜਾਲੇ।
ਤੁਸੀਂ ਸਾਰੇ ਭਾਈ ਬੜੇ ਵਿਦਵਾਨ ਬੁੱਧੀ ਵਾਲੇ ਹੋ ਅਤੇ ਵਿਦਿਆ ਬਹੁਤ ਸਾਰੀ ਦੀ ਵਿਚਾਰ ਕਰਨ ਵਾਲੇ ਹੋ।
ਕਹਿਤੇ ਸੁਪਨਾ ਪਾਵੈ ਪ੍ਰਾਣੀ।
ਚਲੋ ਅੱਜ ਤੁਹਾਨੂੰ ਦੇਖਦੇ ਹਾਂ, ਪਰਖ ਕੇ ਤੁਹਾਨੂੰ ਕਿੰਨਾ ਕੁ ਆਉਂਦਾ ਹੈ, ਕਿੰਨਾ ਕੁ ਗਿਆਨ ਹੈ, ਇਹ ਦੱਸੋ ਇਹ ਜਿਹੜਾ ਬੰਦੇ ਨੂੰ ਸੁਪਨਾ ਆਉਂਦਾ ਹੈ ਇਹ ਕਿਵੇਂ ਆਉਂਦਾ ਤੇ ਕਿੱਥੋਂ ਆਉਂਦਾ ਹੈ।
ਕਿਮ ਨਿਸਪਤ ਮੈਂ ਸ਼ਾਮ ਨਿਸ਼ਾਨੇ।
ਸੋ ਫਿਰ ਜਿਹੜੀ ਅਗਲੀ ਗੱਲ ਹੈ ਕਿ ਨਿਸਪਤ ਰਾਤ ਦਾ ਪਤੀ ਜੋ ਚੰਦਰਮਾ ਹੈ ਇਹਦੇ ਵਿੱਚ ਜਿਹੜੀ ਸ਼ਾਮ ਮਤਲਬ ਕਾਲਾ ਨਿਸ਼ਾਨ ਪੈਂਦਾ ਚੰਦਰਮਾ ਦੇ ਵਿੱਚ, ਦੂਰੋਂ ਡੱਬ ਖੜੱਬਾ ਜਿਹਾ ਨਜ਼ਰ ਆਉਂਦਾ ਕਾਲਾ ਨਿਸ਼ਾਨ, ਇਹ ਦੱਸੋ ਬਈ ਚੰਦਰਮਾ ਵਿੱਚ ਇਹ ਨਿਸ਼ਾਨ ਕਿਉਂ ਦਿਖਦਾ ਹੈ।
ਕਿਮ ਗੋਡੇ ਪਰ ਪਾਗ ਰਖੰਤੇ।
ਸੋ ਇੱਕ ਪੁਰਾਣੇ ਲੋਕਾਂ ਦੀ ਗੱਲ ਸੀ, ਜਦੋਂ ਆਪਣੇ ਸਿਰ ਤੋਂ ਪੱਗ ਲਾਉਂਦੇ ਸੀ ਉਹ ਗੋਡੇ ਉੱਤੇ ਰੱਖਦੇ ਸੀ, ਇਹ ਦੱਸੋ ਵੀ ਪੱਗ ਗੋਡੇ ਤੇ ਕਿਉਂ ਰੱਖੀ ਜਾਂਦੀ ਹੈ।
ਕਿਮ ਚੀਤੇ ਪਾਛੇ ਥੁੱਕ ਅੰਤੇ।
ਸੋ ਚੀਤਾ ਨਿੰਗ ਸਿੰਘ ਬੋਲੀ ਦਾ ਅੱਖਰ ਹੈ, ਚੀਤੇ ਤੋਂ ਭਾਵ ਜੋ ਪਿਸ਼ਾਬ ਆਦਿਕ ਦੀ ਕਿਰਿਆ ਕਰਨੀ ਹੈ, ਇਹ ਕਰਕੇ ਲੋਕ ਬਾਅਦ ਚ ਥੁੱਕਿਆ ਕਰਦੇ ਸਨ ਪੁਰਾਣੇ ਲੋਕ ਜਿਹੜੇ ਬਾਹਰ। ਹੁਣ ਤਾਂ ਕੁਛ ਹੋਰ ਸਿਸਟਮ ਹੋ ਗਿਆ, ਪੁਰਾਣੀਆਂ ਗੱਲਾਂ ਨੇ ਇਹ। ਉਹ ਲੋਕ ਇਹ ਥੁੱਕਦੇ ਕਿਉਂ ਸਨ? ਮਹਾਰਾਜ ਕਹਿੰਦੇ ਜੇ ਤੁਸੀਂ ਸਿਆਣੇ ਹੋ ਵਿਦਵਾਨ ਹੋ ਤਾਂ ਦੱਸੋ ਬਈ ਇਹ ਗੱਲ ਕਿਉਂ ਲੋਕ ਕਰਦੇ ਸੀ।
ਚੂਨ ਪਕਾਵਨ ਜਬ ਹੀ ਲਾਗੇ, ਤੋਰ ਪਿੱਛੇ ਕਿਮ ਜ਼ੋਰਤ ਆਗੇ।
ਹੁਣ ਇਹ ਦੱਸੋ ਵੀ ਜਦੋਂ ਪੁਰਾਣੀਆਂ ਮਾਈਆਂ ਰੋਟੀ ਪਕਾਉਣ ਲੱਗਦੀਆਂ ਸੀ, ਪਹਿਲਾਂ ਜਿਹੜਾ ਆਟੇ ਦਾ ਪੇੜਾ ਲੈਂਦੀਆਂ ਸੀ ਉਹਦੇ ਵਿੱਚੋਂ ਮਾੜਾ ਜਿਹਾ ਆਟਾ ਤੋੜ ਕੇ ਆਟੇ ਨੂੰ ਵਾਪਸ ਲਾ ਦਿੱਤਾ ਜਾਂਦਾ ਸੀ, ਉਹ ਦੱਸੋ ਕਿਉਂ ਲਾਉਂਦੀਆਂ ਸੀ ਮਾਈਆਂ, ਇਸ ਤਰ੍ਹਾਂ ਕਿਉਂ ਕਰਦੀਆਂ ਸੀ?
ਰੁੱਖ ਬਗੈਰ ਕਿਉਂ ਬੋਲਣ ਕਰ ਹੈ।
ਇੱਕ ਇਹ ਆ ਵੀ ਰੁੱਖ ਤੋਂ ਬਿਨਾਂ ਬੋਲਣਾ, ਬਿਨਾਂ ਜਦ ਕਿਸੇ ਦਾ ਰੁੱਖ ਨਾ ਹੋਵੇ ਆਪਣੇ ਵੱਲ ਫਿਰ ਬੋਲਣਾ, ਇੱਕ ਤਾਂ ਸਾਰਿਆਂ ਦਾ ਧਿਆਨ ਹੈ ਤੂੰ ਬਾਈ ਬੋਲ ਅਸੀਂ ਸੁਣਨਾ, ਇੱਕ ਬੰਦਾ ਬਿਨਾਂ ਹੀ ਗੱਲ ਤੋਂ ਬੋਲੀ ਜਾਂਦਾ ਉਹਨੂੰ ਕੋਈ ਸੁਣਦਾ ਨਹੀਂ, ਦੱਸੋ ਇਹ ਕਿਉਂ ਹੈ?
ਧਨ ਟੰਕਾਰ ਕਰੇ ਕਿਉਂ ਨਰ ਹੈ।
ਇੱਕ ਇਹ ਦੱਸੋ ਜਦੋਂ ਲੜਾਈ ਵਿੱਚ ਸੂਰਮੇ ਜੰਗ ਕਰਨ ਜਾਂਦੇ ਨੇ ਧਨਖ ਨੂੰ ਚਲਾਉਣ ਤੋਂ ਪਹਿਲਾਂ ਉਹਦੀ ਟੰਕਾਰ ਕਰਦੇ ਨੇ, ਇਹ ਕਿਉਂ ਕਰਦੇ ਨੇ?
ਕਹੋ ਤਮਾਕੂ ਕਿਉਂ ਨਾ ਛੂਹੈ।
ਇੱਕ ਹੋਰ ਦੱਸੋ ਤੰਬਾਕੂ ਨੂੰ ਕਿਉਂ ਨਹੀਂ ਛੂਹਦੇ, ਇਹ ਕੀ ਕਾਰਨ ਹੈ?
ਕਥਾ ਦਵਾਦਸ਼ੀ ਕਿਮ ਨੈ ਕਹੈ।
ਇੱਕ ਪੁਰਾਣੀਆਂ ਗੱਲਾਂ ਚੱਲੀਆਂ ਆ ਰਹੀਆਂ ਨੇ ਕਿ ਦਵਾਦਸ਼ੀ ਦੀ ਕਥਾ ਜਿਹੜੀ ਹੈ ਜਾਂ ਦਵਾਦਸ਼ੀ ਵਾਲੇ ਦਿਨ ਮਤਲਬ ਕਿ ਜਿਹੜੀ ਆਉਂਦੀ ਹੈ ਏਕਾਦਸ਼ੀ ਦਸਵੀਂ ਤੋਂ ਬਾਅਦ ਫਿਰ ਆਉਂਦੀ ਦਵਾਦਸ਼ੀ, ਇਹ ਰਿਵਾਜ ਹੁੰਦਾ ਸੀ ਵੀ ਦਵਾਦਸ਼ੀ ਨੂੰ ਕਥਾ ਆਦਿਕ ਨਹੀਂ ਸੀ ਕਰਦੇ। ਇਹ ਕਿਉਂ ਨਹੀਂ ਸੀ ਕਰਦੇ? ਜੇ ਤੁਸੀਂ ਸਿਆਣੇ ਹੋ, ਵਿਦਵਾਨ ਹੋ, ਤੁਹਾਡੇ 'ਚ ਕਈ ਪੰਡਿਤ ਵੀ ਨੇ, ਇਹ ਗੱਲ ਦੱਸੋ ਕਿਉਂ ਨਹੀਂ ਹੁੰਦੀ?
ਇਮ ਸ਼੍ਰੀ ਸਤਿਗੁਰ ਤੇ ਸਭ ਸੁਣੈ ਕਵੀ ਕੁਵਰੇਸ਼ ਪ੍ਰਥਮੀ ਭਨੈ।
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਤੋਂ ਸਾਰਾ ਕੁਝ ਸੁਣ ਕੇ ਇਹ ਜਿਹੜਾ ਕੇਸ਼ਵ ਦਾਸ ਦਾ ਲੜਕਾ ਸੀ ਕੁਵਰੇਸ਼, ਇਹਨੇ ਪਹਿਲਾਂ ਜਵਾਬ ਦਿੱਤਾ ਹੈ।
ਦੋਹੇਰਾ ਖਾਏ ਸਕਲ ਰਸ ਅੰਨ ਤੇ ਦਬਟੇ ਨਾਰੀ ਭਾਵ।
ਮਹਾਰਾਜ ਇਹ ਜਿਹੜਾ ਅੰਨ ਹੈ ਨਾ, ਇਹਨੂੰ ਖਾ ਕੇ ਇਹਦੇ ਰਸਾਂ ਤੋਂ ਜਿਹੜੇ ਨਾੜੀਆਂ ਦੇ ਵਿੱਚ ਸੂਖਮ ਭਾਵ ਹੁੰਦੇ ਨੇ ਇਹ ਦਬ ਜਾਂਦੇ ਹਨ।
ਘੂਮ ਨੀਂਦ ਪੀਛੇ ਪਚੈ ਜੀਵ ਕਲਾ ਛੁੱਟਦਾਰ।
ਪਹਿਲਾਂ ਬਹੁਤ ਨੀਂਦ ਆਉਂਦੀ ਹੈ, ਫਿਰ ਅੰਨ ਪਚਦਾ, ਉਹਦੇ ਤੋਂ ਬਾਅਦ ਫਿਰ ਹੋਰ ਜ਼ਿਆਦਾ ਗੂੜੀ ਨੀਂਦ ਆਉਂਦੀ ਹੈ। ਇਸ ਕਰਕੇ ਉਹ ਜਿਹੜੇ ਜੀਵ ਦੇ ਸੂਖਮ ਭਾਵ ਨੇ ਉਹ ਉੱਭਰ ਆਉਂਦੇ ਨੇ, ਉੱਪਰ ਨੂੰ ਜਾਗ ਪੈਂਦੇ ਹਨ।
ਬੁਰੇ ਸੁਪਨ ਸਭ ਜੰਤ ਕੋ ਸੱਚ ਝੂਠ ਮਨ ਬੋਝ।
ਸੱਚ ਕੇ ਝੂਠ ਜਿਹੜੀ ਗੱਲ ਦੀ ਦਬੀ ਪਈ ਹੁੰਦੀ ਹੈ ਉਹ ਜੀ ਫਿਰ ਸੁਪਨਾ ਬਣ ਜਾਂਦੀ ਹੈ। ਪਹਿਲਾਂ ਤਾਂ ਜਦੋਂ ਰੋਟੀ ਖਾਂਦਾ ਹੈ ਜੀਵ, ਆਪਾਂ ਇੱਕ ਵਾਰ ਸੌਂਦੇ ਹਾਂ ਘੂਕੀ ਦੀ ਨੀਂਦ ਸੁਖੋਪਤ ਅਵਸਥਾ, ਉਦੋਂ ਬਾਅਦ ਫਿਰ ਜਦੋਂ ਦੋ ਘੰਟੇ ਤਿੰਨ ਘੰਟੇ ਚਾਰ ਘੰਟੇ ਪੂਰੀ ਗੂੜੀ ਨੀਂਦ ਆਉਂਦੀ ਹੈ ਜਿਹ 'ਚ ਕੋਈ ਸੁਪਨਾ ਨਹੀਂ ਆਉਂਦਾ, ਫਿਰ ਉਦੋਂ ਬਾਅਦ ਸੁਪਨ ਅਵਸਥਾ ਆਉਂਦੀ ਹੈ। ਕਿਉਂਕਿ ਬਹੁਤੀ ਰੋਟੀ ਖਾਂਦਿਆਂ ਜਦੋਂ ਸੌਂਦਾ ਹੈ ਅੰਨ ਦੇ ਨਾਲ ਜੀਵ ਦੇ ਜਿਹੜੇ ਸੂਖਮ ਭਾਵ ਨੇ ਉਹ ਦਬ ਜਾਂਦੇ ਨੇ। ਜਦੋਂ ਰੋਟੀ ਹਜ਼ਮ ਹੋ ਕੇ ਫਿਰ ਨੀਂਦ ਥੋੜ੍ਹੀ ਜਿਹੀ ਘੱਟ ਜਾਂਦੀ ਹੈ, ਇਹਦੇ ਨਾਲ ਫਿਰ ਸੁਪਨਾ ਜਿਹੜਾ ਹੈ ਉਹ ਜੀਵ ਦੇ ਬੁਰੇ ਚੰਗੇ ਖਿਆਲਾਤ ਨੇ ਉਹ ਸੁਪਨਾ ਭਾਵ ਧਾਰਨ ਕਰਦੇ ਨੇ।
ਇਤਨੀ ਜਾਨੀ ਗਿਆਨ ਤੇ ਤਾਂ ਪਰ ਤੁਮਰੇ ਸੂਝ।
ਦੇਖੋ ਮਹਾਰਾਜ ਇੰਨੀ ਕੁ ਤਾਂ ਸਾਨੂੰ ਜਿੰਨੀ ਕੁ ਪਤਾ ਇੰਨੀ ਕੁ ਤਾਂ ਦੱਸ ਦਿੱਤੀ ਹੈ, ਇਹ ਤਾਂ ਹੈ ਸਾਡੀ ਜੀਵਾਂ ਦੀ ਸੋਝ। ਬਾਕੀ ਮਹਾਰਾਜ ਤੁਹਾਡੀ ਸੋਝ ਸਭ ਤੋਂ ਉੱਪਰ ਹੈ, ਬਾਕੀ ਤਾਂ ਤੁਸੀਂ ਦੱਸਣਾ ਹੈ ਕਿ ਸੁਪਨਾ ਜੀਵ ਨੂੰ ਕਿਉਂ ਆਉਂਦਾ ਹੈ।
ਦੋਹੇਰਾ ਬੱਲਬ ਕਾਲਸ਼ ਪਾਪ ਫਲ ਗੌਤਮ ਪਤਨੀ ਪ੍ਰੀਤ।
ਬੱਲਬ ਕਹਿਣ ਲੱਗਿਆ ਕਵੀ ਕਿ ਮਹਾਰਾਜ ਦੂਜਾ ਪ੍ਰਸ਼ਨ ਇਹ ਸੀ ਕਿ ਚੰਦਰਮਾ ਦੇ ਵਿੱਚ ਦਾਗ ਕਿਉਂ ਹੈ। ਬੱਲਬ ਨੇ ਆਪਣੇ ਦਿਮਾਗ ਆਪਣੀ ਬੁੱਧੀ ਅਨੁਸਾਰ ਦੱਸਿਆ ਕਿ ਇਹ ਜਿਹੜਾ ਚੰਦਰਮਾ ਸੀ ਨਾ ਮਹਾਰਾਜ, ਇਹ ਗੌਤਮ ਦੀ ਜਿਹੜੀ ਇਸਤਰੀ ਸੀ ਹੱਲਿਆ, ਉਹਦੇ ਕੋਲ ਇੰਦਰ ਦੇਵਤਾ ਵਿਕਾਰੀ ਹੋ ਕੇ ਜਦੋਂ ਗਿਆ ਸੀ, ਚੰਦਰਮਾ ਨੇ ਉਦੋਂ ਕੁੱਕੜ ਬਣ ਕੇ ਬਾਂਗ ਦਿੱਤੀ ਸੀ। ਫਿਰ ਗੌਤਮ ਰਿਸ਼ੀ ਨੂੰ ਸਾਰੀ ਗੱਲ ਦਾ ਪਤਾ ਲੱਗਿਆ, ਇਹਨੇ ਸਰਾਪ ਦੇਤਾ ਸੀ ਆਪਣੀ ਇਸਤਰੀ ਨੂੰ, ਲੜਕੀ ਨੂੰ ਅਤੇ ਇੰਦਰ ਨੂੰ। ਆਪਣਾ ਟੌਪਿਕ ਜਿਹੜਾ ਉਹ ਹੈ ਚੰਦਰਮਾ ਦਾ, ਚੰਦਰਮਾ ਦੇ ਪਰਨਾ ਮਾਰਿਆ ਜ਼ੋਰ ਦੀ ਕੁੱਕੜ ਬਣੇ ਹੋਏ ਦੇ, ਕਹਿੰਦੇ ਜਾ ਤੈਨੂੰ ਕਲੰਕ ਲੱਗਿਆ, ਤੈਨੂੰ ਤੂੰ ਬਹੁਤ ਮਾੜਾ ਕੰਮ ਕੀਤਾ। ਕਹਿੰਦਾ ਮੇਰੀ ਬੁੱਧੀ ਮੁਤਾਬਕ ਤਾਂ ਜੇ ਇਹ ਜਿਹੜਾ ਚੰਦਰਮਾ ਨੂੰ ਕਾਲਖ ਦਿਖਦੀ ਹੈ ਇਹ ਕਲੰਕ ਲੱਗਿਆ ਹੋਇਆ ਹੈ।
ਸਾਸੇ ਉਠਾਏ ਰਿਖੀ ਨਾਨਕ ਕਾਮੀ ਬਾਸ਼ ਮੀਤ।
ਕਿਉਂਕਿ ਇੰਦਰ ਦੇਵਤੇ ਨਾਲ ਮਿੱਤਰਤਾ ਸੀ ਚੰਦਰਮਾ ਦੀ, ਉਹਨੇ ਪੁੱਛਿਆ ਸੀ ਦੁਨੀਆਂ ਅੰਦਰ ਸਭ ਤੋਂ ਸੁੰਦਰ ਔਰਤ ਕੌਣ ਹੈ, ਉਹਨੇ ਕਿਹਾ ਸੀ ਇਹ ਗੌਤਮ ਰਿਸ਼ੀ ਦੇ ਘਰ ਵਾਲੀ। ਫਿਰ ਇਹਨੇ ਕਿਹਾ ਸੀ ਮੈਂ ਧੋਖਾ ਕਰ ਸਕਦਾ ਕੁੱਕੜ ਬਣ ਕੇ, ਗਲਤ ਟਾਈਮ ਤੇ ਮੈਂ ਬਾਂਗ ਦੇ ਦਿਆਂਗਾ, ਉੱਠ ਕੇ ਨਹਾਉਣ ਚਲਿਆ ਜਾਏਗਾ ਤੇ ਤੈਨੂੰ ਫਿਰ ਮੌਕਾ ਲੱਗ ਜਾਏਗਾ। ਪਰ ਅੱਗਿਓਂ ਪਹਿਲਾਂ ਹੁੰਦਾ ਸੀ ਦਰਿਆ, ਦਰਿਆ ਵੀ ਸਾਥ ਦਿੰਦੇ ਸੀ ਭਗਤਾਂ ਦਾ। ਦਰਿਆ ਨੇ ਛਲ ਮਾਰ ਕੇ ਆਵਾਜ਼ ਦਿੱਤੀ ਤੇਰੇ ਘਰੇ ਦਾ ਚੋਰ ਲੱਗੇ ਪਏ, ਤੂੰ ਇੱਥੇ ਆ ਗਿਆ, ਇਸ ਕਰਕੇ ਉਹ ਵਾਪਸ ਮੁੜ ਗਿਆ ਸੀ। ਤਾਂ ਤੇ ਇਹ ਚੰਦਰਮਾ ਨੂੰ ਕਾਲਖ ਲੱਗ ਗਈ ਕਿਉਂਕਿ ਇਹਨੇ ਮਾੜਾ ਕੰਮ ਕੀਤਾ ਹੈ।
ਦੋਹੇਰਾ ਗੁਨੀਆ ਜਾਨੂ ਜਾਨਵੇ ਸ਼ੁੱਧ ਠੋਰ ਵਰ ਈਸ਼।
ਗੁਨੀਆ ਕਵੀ ਨੂੰ ਪੁੱਛਿਆ ਦਸ ਪੱਗ ਕਿਉਂ ਰੱਖਦੇ ਨੇ ਗੋਡੇ ਤੇ, ਪੁਰਾਣੇ ਲੋਕ ਕਿਉਂ ਕਿਉਂ ਕਰਦੇ ਸੀ? وہ کہنا کیونکہ جہاں جہر نبی سی اے اس نے کی کیتا بھگیرتھ نے گنگا لیاندی اپنے گوڈے دے وچوں کڈی سی اور اینو شیو جی دا ستھان منیا جاندا اس کر کے پرانے لوگ گوڈے نو پوتر سمجھ کے ایک تا گوڈی ہاتھ لایا جاندا پوتر ہون کر کے جاں چرنا نو لایا جاندا جاں گوڈیاں نو ہاتھ لاؤندے نے پوتر جان کے گوڈے دے اتے لوگ اپنی پگ رکھدے سن
میت پگ شرناگ تے گوڈ لاگ سک سیت
اس کر کے متر جڑے سی آ کر کے جدوں چرنی بھی ہاتھ لاؤنے ہیں تاں بھی پگ گوڈیاں نو جا کے لگ جاندی ہے اس طرح گوڈیاں نو لگ کے سکھ منگدے نے سکھ پراپت ہوندا ہے تاں لوگ گوڈیاں نو جا کے پوتر منگتے ہون کر کے ایسا کرم کرتے ہیں
دوہرا سکھیا تنتر منتر کے ناش کرن کے ہیت تھوک کیے ہاتھ ہوت ہے جانتے کی نا چیت
سکھیے نے جواب دیتا بھائی دس سو اے لگو شنکا دے کرن تو بعد لوگ جڑے نے پیشاب آدک دی کریا نو لگو شنکا کہندے نے روز سننے والوں یہ یاد رکھنا چاہیے لگو شنکا اکھر کہیے تو یہ ہی واچک ہے کہ لگو شنکا تو بعد مہاراج تاں تھکتے ہیں لوگ کہ وہ جڑا ہوندا نا اصل وچ کارن یہ ہوندا ایسیاں چیزاں ویسے لوڑ نہیں اپن پر جدو کتھا چ آ جاندیاں نے یہ کئی چیزاں نے بہت ڈونگیاں نے سو پرانے لوگ کی کردے سی سو جتھے کسی نے لگو شنکا کیتی اتوں مٹی چک کے وہ تو منتر پڑھ دیندے سی تو منتر پڑھن دے نال جڑا سی بندے دا نقصان کر دیندے سی پھر وہ ایک انہوں نے طریقہ کڑھ لیا بھی جتھے لگو شنکا کرنی ہے اتھے اٹھن ویلے تھک دینا وہ تھکن نال منتر کامیاب نہیں سی ہوندا مہاراج کہندے میں تھوڑے صرف جنرل نالج دیکھنی گیان تہانوں کنا گلاں ساریاں دا پتا بھی ہے کہ نہیں اس کر کے انہیں یہ جواب دیتا کہ مہاراج جی یہ منتر جنتر انہوں دے پھر کامیاب نہیں ہوں تاں لوگ تھک دیا کر دے
دوہرا گرداس داس پگ ست گر اہنگ مٹے تم شرن
ہوں گرداس کوی جی نے کہا کہ یہ جڑا مہاراج سچے پاتشاہ ہنکار ہے نا تہاڈی شرن وچ آون والی بندے دا ہنکار مٹدا ہے
تبن کرپا بن اہنگ متی بولت پریتی ہرن
سو تہاڈی کرپا دے نال جڑی ہنگتا والی بدھی ہے یہ دور ہو جاندی ہے جدوں پیار دے نال کوئی آپ دے نال بچن کردا ہے سو جدوں کسے وچ پریتی نہیں ہوندی تاں وہ جیو ہنگتا دی بولی بولدا ہے اس طرح بے رخی دی جڑی گل کیتی سی یہ روخ تو بنا بولنا نہیں چاہیے جہے بندے ہنکار ہوتا ہے وہ روخ تو بنا ہی اپنی آوازاں کٹی جاندے نے انہوں کہنے بولنا جانا ہے مایا مد ماتا مرنا جیتنا آوے
دوہرا سیناپتی کہتا اے پرتھم برک تے جان گنپت آد منائیے آد تون کی کان
اور کبھی سیناپتی جی ہوئے دسویں پاتشاہ ویلے سیناپتی نے کہا کہ پہلا یہ آٹا جڑا سی نا کڑ دیا مائیاں آٹا تاؤن وچوں جڑا برکت واسطے جان کے کڑتے ہیں جویں گنپت نو ہر گل دے آد وچ ہندو مت وچ مناؤندے لوگ وہ دا حصہ کڑتے سیگے اسی پرکار کہنے تاؤن دے وچوں حصہ کڑتے رب دے ناؤں دا رب دے ناؤں دا حصہ کڈ کے پھر وہ آٹے دے وچ واپس لا دیندے اتوا ایک چیز دو گلاں کردے سی ایک تا یہ کردے سی کہ آٹا توڑ کے پچھلے پاسے لا دینا آٹے دے اخیرلی روٹی جڑی بناؤندے سی انہوں منڈا کہندے سی جدوں کوئی روٹی گجا منگن آؤندا کوئی سادھو مہاتما آؤندا سی یہ پکے اصول سن کہ پہلی روٹی ایک کاواں چڑیاں نوں آدک نوں پاؤنی پتراں دے نمت پایا کردے دوجی اخیرلی روٹی سادھو مہاتما دے ناؤں دی پایا کردے ادھر رواج سی عام لوکاں دا ہن بھی ایک بزرگ میں دیکھا ہن بھی انہوں یہ آ کے امرتاری سنگھ وہ ایوں کردا بھی روٹی انہیں اپنی تیار کروا کے رکھ لینی باہر بیٹھ جانا کوئی جے لنگدا سنگھ نظر آ جائے انہوں ہاتھ جوڑ بھائی صاحب جی پرسادا چھک لو تسی پہلا پھر میں چھکاں گا گرسکھ نوں گھرے بلا کے ਪ੍ਰਸ਼ਾਦਾ ਛਕਾ ਕੇ ਫਿਰ ਉਹ ਛਕਦਾ ਹੁੰਦਾ ਸੀ। ਤਾਂ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਗੁਰਸਿੱਖ ਨੂੰ ਘਰੇ ਬੁਲਾ ਕੇ ਪ੍ਰਸ਼ਾਦਾ ਛਕਾਉਣਾ ਫਿਰ ਛਕਣਾ ਇਹ ਪੁਰਾਣੀਆਂ ਮਰਿਆਦਾਵਾਂ ਦੇ ਵਿੱਚੋਂ ਪਹਿਲਾਂ ਪੁਰਾਣੇ ਲੋਕ ਵੀ ਇਸ ਤਰ੍ਹਾਂ ਕਰਿਆ ਕਰਦੇ ਸੀ ਕਿ ਆਉਂਦੇ ਜਾਂਦੇ ਕਿਸੇ ਅਭਿਆਗਤ ਨੂੰ ਪਹਿਲਾਂ ਰੋਟੀ ਖਵਾਉਣੀ। ਦਸਵੰਧ ਆਦਿਕ ਦਾ ਹੀ ਮਤਲਬ ਹੁੰਦਾ ਕਿ ਪਹਿਲਾਂ ਕੋਈ ਰੋਟੀ ਖਾਵੇ ਫਿਰ ਰੋਟੀ ਪਵਿੱਤਰ ਹੋਵੇ ਫਿਰ ਅਸੀਂ ਰੋਟੀ ਖਾਈਏ। ਇਹ ਮਹਾਰਾਜ ਮੇਰੇ ਬੁੱਧੀ ਦੇ ਮੁਤਾਬਕ ਤਾਂ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਇਹ ਗੱਲ ਹੋ ਸਕਦੀ ਹੈ।
ਸੁੱਖਾ ਸਿੰਘ ਟੰਕਾਰ ਕੇ ਸ਼ਤਰਨ ਦੇ ਹੋ ਵੰਗਾਰ।
ਭਾਈ ਸੁੱਖਾ ਸਿੰਘ ਕਵੀ ਕਹਿੰਦੇ ਮਹਾਰਾਜ ਜੀ ਇਹ ਧਨਖ ਦੀ ਟੰਕਾਰ ਪਹਿਲਾਂ ਕਰੀਦੀ ਹੈ ਕਿ ਵੈਰੀਆਂ ਨੂੰ ਵੰਗਾਰ ਦੇਈਦੀ ਹੈ।
ਐ ਬਲ ਵਿਦਿਆ ਜਾਸ ਕੈ ਆਵੇ ਮਮ ਠੇਗ ਸਾਰ।
ਮਹਾਰਾਜ ਟੰਕਾਰ ਤਾਂ ਦੇਈਦੀ ਹੈ ਕਿ ਬਈ ਜੇ ਕੋਈ ਧਨਖ ਵਿਦਿਆ ਜਾਣਦਾ ਹੈ ਆਓ ਜਿਹਨੇ ਧਨਖ ਬਾਣ ਦੀ ਵਿਦਿਆ ਸਿੱਖੀ ਹੈ ਆਓ ਮੇਰੇ ਸਾਹਮਣੇ ਆ ਕੇ ਜੰਗ ਕਰੋ ਮੇਰੇ ਨਾਲ। ਇਸ ਤਰ੍ਹਾਂ ਵੰਗਾਰ ਵਾਸਤੇ ਟੰਕਾਰ ਦਿੰਦੇ ਨੇ।
ਕਲੂਆ ਤੁਰਕਨ ਰਾਜ ਜਬ ਰੇਉ ਭੂਮ ਪਰ ਛਾਏ।
ਹੁਣ ਕਹਿੰਦੇ ਤੰਬਾਕੂ ਨੂੰ ਹੱਥ ਕਿਉਂ ਨਹੀਂ ਲਾਉਂਦੇ ਤਾਂ ਕਲੂਆ ਕਵੀ ਆਪਣੇ ਵਿਚਾਰ ਦੱਸਦਾ ਹੈ ਕਿ ਜਦੋਂ ਤੁਰਕਾਂ ਦਾ ਰਾਜ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਛਾ ਗਿਆ ਸੀ।
ਜੂਠ ਪਾਨ ਜਪ ਮੰਤਰ ਫਲ ਹਿੰਦੂ ਕਹਿ ਛਪ ਜਾਏ।
ਇਹ ਤੁਰਕਾਂ ਨੇ ਇੱਕ ਵਿਚਾਰ ਕੱਢੀ ਸੀ ਕਿ ਹਿੰਦੂਆਂ ਦੇ ਮੰਤਰਾਂ ਦਾ ਜਿਹੜਾ ਖਾਤਮਾ ਜਾਂ ਉਹਨਾਂ ਨੂੰ ਫਲ ਦਾ ਖਾਤਮਾ ਕਰਨਾ ਹੈ ਇਹਨੂੰ ਹੋਰ ਕੋਈ ਚੀਜ਼ ਕੱਟ ਨਹੀਂ ਸਕਦੀ ਇਹ ਤੰਬਾਕੂ ਹੈ। ਇਸ ਕਰਕੇ ਤੁਰਕਾਂ ਨੇ ਹਿੰਦੁਸਤਾਨ ਦੇ ਅੰਦਰ 1605 ਦੇ ਕਰੀਬ ਤੰਬਾਕੂ ਨੂੰ ਲਿਆਂਦਾ ਅਤੇ ਹਿੰਦੂਆਂ ਨੂੰ ਤੰਬਾਕੂ ਖਾਣ ਲਾਇਆ ਵਿੱਚੋਂ ਵਿੱਚ ਤਾਂ ਕਿ ਇਹਨਾਂ ਦੇ ਜਿਹੜੇ ਜਪ ਤਪ ਮੰਤਰ ਨੇ ਸਾਰੇ ਭ੍ਰਿਸ਼ਟ ਹੋ ਜਾਣ। ਇਉਂ ਇਹ ਗੰਦੀ ਬੂਟੀ ਜਾਣ ਕੇ ਜਿਹੜਾ ਕਲਯੁੱਗ ਦਾ ਇਹਨੂੰ ਚੋਬਦਾਰ ਮੰਨਿਆ ਤੰਬਾਕੂ ਨੂੰ ਇਹ ਕਲਯੁੱਗ ਦੀ ਸਾਰੇ ਨਾਲੋਂ ਭੈੜੇ ਬੂਟੀ ਜਗਤ ਜੂਠ ਇਹ ਜਪ ਤਪ ਸੰਜਮ ਨਾਸ ਕਰਦੀ ਹੈ। ਇਸ ਕਰਕੇ ਇਹ ਮਹਾਰਾਜ ਮੇਰੇ ਖਿਆਲ ਮੁਤਾਬਕ ਤੁਰਕਾਂ ਨੇ ਲਿਆਂਦਾ ਤਾਂ ਕਿ ਇਹਨੂੰ ਹੱਥ ਲੱਗਣ ਨਾਲ ਹੀ ਪਾਪ ਚੜ ਜਾਂਦਾ ਬੰਦੇ ਦੇ ਪੁੰਨ ਨਾਸ ਹੋ ਜਾਂਦੇ ਨੇ। ਤਾਂ ਤੇ ਮਹਾਰਾਜ ਮੇਰੇ ਵਿਚਾਰ ਅਨੁਸਾਰ ਤੰਬਾਕੂ ਨੂੰ ਹੱਥ ਤਾਂ ਨਹੀਂ ਲਾਈਦਾ ਹੈ।
ਸਕਲ ਪਾਪ ਜੇ ਭੂਮ ਕੇ ਹਰ ਪੈ ਗਏ ਫਿਰ ਯਾਦ।
ਹੁਣ ਕਹਿੰਦੇ ਜਿਹੜੀ ਦੁਆਦਸ਼ੀ ਦੀ ਕਥਾ ਨਹੀਂ ਚੱਲਦੀ ਪਿਛਲਿਆਂ ਯੁੱਗਾਂ ਤੋਂ ਲੈ ਕੇ ਗੁਰੂ ਘਰ ਚ ਨਹੀਂ ਹੈ ਇਹ ਵੈਸੇ ਮਹਾਰਾਜ ਪੁੱਛ ਰਹੇ ਨੇ ਦੱਸੋ ਬਈ ਆਹ ਗੱਲ ਕਿਵੇਂ ਉਹਨਾਂ ਕਰਕੇ ਹੈ। ਇਹ ਨਹੀਂ ਹੁੰਦਾ ਵੀ ਆਪਣੇ ਤੇ ਕੋਈ ਗੱਲ ਇਹਨਾਂ ਚੋਂ ਲਾਗੂ ਹੁੰਦੀ ਹੈ ਕਈ ਨਹੀਂ ਵੀ ਹੁੰਦੀਆਂ ਤਾਂ ਇਸ ਕਰਕੇ ਇਹ ਗੱਲ ਆਪਣੇ ਤੇ ਲਾਗੂ ਨਹੀਂ ਹੁੰਦੀ। ਮਹਾਰਾਜ ਤਾਂ ਵੈਸੇ ਹੀ ਪੁੱਛ ਰਿਹਾ ਕਿ ਦੁਆਦਸ਼ੀ ਦੀ ਕਥਾ ਕਿਉਂ ਨਹੀਂ ਹੁੰਦੀ। ਕਹਿੰਦੇ ਅਸਲ 'ਚ ਇੱਕ ਵਾਰ ਹਿੰਦੂ ਮਤ ਮੁਤਾਬਕ ਵੀ ਸਾਰੇ ਪਾਪ ਇਕੱਠੇ ਹੋ ਕੇ ਵਿਸ਼ਨੂੰ ਜੀ ਕੋਲ ਗਏ ਉਹਨਾਂ ਨੇ ਫਰਿਆਦ ਕੀਤੀ ਜਾ ਕੇ
ਕੱਲ ਮੈਂ ਤੁਮਰੀ ਮੈਂ ਹਨਨ ਹਰ ਕੈ ਸ਼ਰੁਤ ਕਥ ਬਾਦ।
ਸੋਹਣ ਕਲਯੁਗ ਦੇ ਵਿੱਚ ਐਸਾ ਹੋਵੇਗਾ ਕਿ ਇੱਕ ਤਾਂ ਜੀ ਦੇਖੋ ਜਿਹੜੀ ਤੁਹਾਡੀ ਕਥਾ ਹੈ ਇਹ ਸਾਡੇ ਅਸੀਂ ਪਾਪ ਹੈ ਪਾਪ ਇਕੱਠੇ ਹੋ ਕੇ ਗਏ ਨੇ ਕਹਿੰਦੇ ਜੀ ਸਾਨੂੰ ਤੁਹਾਡੀ ਕਥਾ ਨਾਸ ਕਰ ਦਿੰਦੀ ਹੈ ਇਸ ਕਰਕੇ ਸਾਡਾ ਤਾਂ ਬਿਲਕੁਲ ਹੀ ਨਾਸ ਹੋ ਜਾਵੇਗਾ ਪਾਪਾਂ ਦਾ। ਦੇਖੋ ਪਾਪ ਵੀ ਬੇਨਤੀ ਕਰਦੇ ਸਾਡੀ ਵੀ ਰੱਖਿਆ ਕਰੋ ਜੀ ਇਹ ਤਾਂ ਰੋਜ਼ ਕਥਾ ਹੋ ਕੇ ਸਾਡੇ ਦਾ ਪਾਪ ਹੀ ਉੱਤਰ ਜਾਣਗੇ ਸਾਰੇ ਸੁਣ ਹਰ ਕਥਾ ਉਤਾਰੀ ਮੈਲ ਤਾਂ ਇਸ ਕਰਕੇ ਸਾਨੂੰ ਵੀ ਕੋਈ ਰਾਹ ਦਿਓ। ਤਾਂ ਵਿਸ਼ਨੂੰ ਜੀ ਕਹਿਣ ਲੱਗੇ ਚੰਗਾ ਇੱਕ ਦਿਨ ਤੁਹਾਡਾ ਐਸਾ ਰੱਖ ਦਿੰਦੇ ਹਾਂ ਕਿ ਦੁਆਦਸ਼ੀ ਦੀ ਜਿਹੜੀ ਕਥਾ ਹੋਵੇਗੀ ਉਹਦਾ ਫਲ ਨਾ ਲੱਗੇਗਾ ਉਦਨ ਪਾਪ ਪ੍ਰਫੁੱਲਤ ਹੋਇਆ ਕਰਨਗੇ ਬਾਕੀ ਦੇ ਦਿਨਾਂ 'ਚ ਪਾਪ ਨਾਸ ਹੋਇਆ ਕਰਨਗੇ। ਸੋ ਮਹਾਰਾਜ ਮੇਰੀ ਬੁੱਧੀ ਦੇ ਮੁਤਾਬਕ ਸ਼ਾਇਦ ਇਸ ਤਰ੍ਹਾਂ ਇਹ ਗੱਲ ਦੁਨੀਆਂ ਦੇ ਅੰਦਰ ਪ੍ਰਚਲਿਤ ਹੋਈ ਹੈ।
ਨਾਨਕ ਜਾਂ ਤੁਮ ਦਿਆਲ ਹੋਏ ਸਕਲ ਦੁੱਖ ਮਿਟ ਜਾਏ।
ਇਹ ਗੁਰੂ ਨਾਨਕ ਦੇ ਰੂਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਕ ਗੱਲ ਹੈ ਕਿ ਜਦੋਂ ਤੁਸੀਂ ਦਿਆਲੂ ਹੁੰਦੇ ਹੋ ਗੁਰਸਿੱਖਾਂ ਤੇ ਸਾਰਿਆਂ ਤੇ ਸਾਰੇ ਰੋਗ ਦੁੱਖ ਮਿਟ ਜਾਂਦੇ ਨੇ।
ਸੰਤਰ ਬਿਦਰ ਦਾਰਿਦਰ ਬਿਟ ਅੱਜ ਮਿਲ ਕੁਬਜ ਫੈਲਾਏ।
ਜਿਹੜੇ ਬਿਦਰ ਸੀ ਸ਼ੰਕਰ ਵਰਨ ਚੋਂ ਜਿਨ੍ਹਾਂ ਦੇ ਘਰ ਕ੍ਰਿਸ਼ਨ ਜੀ ਗਏ ਸੀ ਦਲਿੱਦਰੀ ਸੀ ਜਿਹੜਾ ਬਿਪਰ ਸੁਦਾਮਾ